ਚਿੱਠੀ ਰੱਖ ਲਈ, ਗੁਰਸਿੱਖ ਨੂੰ ਇੱਧਰ ਉੱਧਰ ਫੇਰਦਾ ਰਿਹਾ, ਕੁਛ ਛੱਕ ਛਕਾ ਕੇ ਬਾਹਰ ਦੀ ਬਾਹਰ ਕਹਿਣ ਲੱਗਿਆ ਵਾਪਸ ਜਾਣਾ। ਕਹਿੰਦਾ ਹਾਂ। ਕਹਿੰਦੇ ਐਂ ਕਹਿੰਦੀ ਵੀ ਮਹਾਰਾਜ ਨੂੰ ਚਿੱਠੀ ਪਹੁੰਚ ਗਈ ਸੀ। ਉਹਨਾਂ ਨੇ ਇੱਕ ਬਚਨ ਕਿਹਾ ਕਿ ਭਾਈ ਅਜੇ ਇੰਨਾ ਕਾਹਲਾ ਕਿਉਂ ਪੈ ਗਿਆ, ਉੱਥੇ ਸੰਗਤਾਂ ਨੂੰ ਉਪਦੇਸ਼ ਕਰੇ, ਕੀ ਕਾਹਲਾ ਅਸੀਂ ਬੁਲਾ ਲਾਂਗੇ ਜਾਂ ਸਾਨੂੰ ਸਾਡਾ ਚਿੱਤ ਜਾਇਆ। ਵਾਪਸ ਚਲਿਆ ਗਿਆ, ਦਿਲ ਤੋੜਨ ਵਾਲਾ ਜਿਹੜਾ ਸੀ ਸੁਨੇਹਾ ਦੇ ਤਾ। ਗੁਰੂ ਮਹਾਰਾਜ ਉਸ ਵੇਲੇ ਅੰਤਰ ਧਿਆਨ ਹੋਏ ਬੈਠੇ ਨੇ। ਪਾਤਸ਼ਾਹ ਦਰਸ਼ਨਾਂ ਦੀ ਬੜੀ ਸਿੱਖ ਹੈ, ਮੈਂ ਕਿਵੇਂ ਦਰਸ਼ਨ ਕਰਾਂ, ਦਰਸ਼ਨਾਂ ਤੋਂ ਬਗੈਰ ਮੈਂ ਜਿਉਂਦਾ ਨਹੀਂ ਰਹਿ ਸਕਦਾ। ਕੁਝ ਦਿਨ ਲੰਘੇ, ਦੂਸਰੀ ਚਿੱਠੀ ਫੇਰ ਲਈ, ਇਸ ਤਰ੍ਹਾਂ ਦੇ ਨਾਲ ਪੜ੍ਹ ਲਓ।
ਤੇਰਾ ਮੁਖੜਾ ਸੁਹਾਵਾ ਮੇਰੇ ਮਾਲਕਾ, ਸਹਿਜ ਧੁਨ ਤੇਰੀ ਬਾਣੀ। ਮੁਖੜਾ ਸੁਹਾਵਾ ਮੇਰੇ ਮਾਲ, ਸਹਿਜ ਧੁਨ ਤੇਰੀ ਬਾਣੀ।
ਤਨ ਸਦੇ ਜਾਂ ਤੂੰ ਵਸਿਆ ਮੇਰੇ ਸੱਜਣ ਮੀਤ, ਮਰਾਰੇ ਜੀਓ ਹੋਂ ਕੋ ਲਈਓ ਕੋਲ ਕੁਆਈ। ਗੁਰ ਸੱਜਣ ਮੀਤ ਮਰਾਰੇ ਸਾਂਭ ਕੇ ਚਿੱਠੀ ਫੜਾ ਦਿੱਤੀ। ਕਹਿੰਦੇ ਗੁਰਸਿੱਖਾ ਤੂੰ ਕੋਸ਼ਿਸ਼ ਕਰੀ ਉਹਨਾਂ ਨੂੰ, ਪਹਿਲੀ ਚਿੱਠੀ ਤਾਂ ਪਿੱਥੀ ਚੰਦ ਨੂੰ ਦੇਤੀ ਸੀ ਨਾ, ਹੋ ਸਕਦਾ ਉਹ ਕਾਰੋਬਾਰੀ ਬੰਦਾ ਹੈ, ਗੁਰੂ ਮਹਾਰਾਜ ਦੇ ਪਾਸ ਪਹੁੰਚਾਉਣ ਦੀ ਬਾਅਦ ਚ ਪਹੁੰਚਾਈ ਹੋਵੇ, ਤੇ ਤੂੰ ਐਂ ਕੋਸ਼ਿਸ਼ ਕਰੀ ਕਿ ਗੁਰੂ ਮਹਾਰਾਜ ਨੂੰ ਪੱਤਰਿਕਾ ਦੇ। ਬੜੀਆਂ ਆਸਾਂ ਦੇ ਨਾਲ ਤੋਰਿਆ ਉਸਨੂੰ, ਨਾਲ ਤਾਕੀਦ ਕੀਤੀ ਕਿ ਜਲਦੀ ਵਾਪਸ ਆ ਜਾਈ। ਉਸ ਵੇਲੇ ਉਹ ਜਾਂਦਾ, ਪਿੱਛੇ ਜੰਦ ਨੇ ਪਹਿਲਾਂ ਹੀ ਤਕੜਾਈ ਕਰਤੀ ਵੀ ਹੋਰ ਚਿੱਠੀਆਂ ਵੀ ਪਾਓ, ਲਿੰਕ ਨਾ ਜੁੜਨ ਦੇਵੋ, ਕਮਿਊਨੀਕੇਸ਼ਨ ਲਿੰਕ ਤੋੜ ਦੋ। ਉਹ ਨਹੀਂ ਸੀ ਜਾਣਦਾ ਕਿ ਗੁਰੂ ਅੰਤਰਜਾਮੀ ਵੀ ਹੈ, ਮਨੁੱਖੀ ਅਕਲ ਨਾਲ ਜਾਣਦਾ ਸੀ ਵੀ ਚਿੱਠੀ ਨਾ ਮੈਂ ਜਾਣ ਦੇਵਾਂ ਅਤੇ ਇਹਨਾਂ ਦੇ ਯਾਦ ਹੀ ਨਹੀਂ ਆਊ ਜਿੱਥੇ ਹੁਣ ਤੋਂ ਹੀ ਭੁੱਲੇ ਹੋਏ ਨੇ, ਸਵਾ ਸਾਲ ਦੇ ਹੋਰ ਥੋੜ੍ਹੇ ਦਿਨ ਭੁੱਲੇ ਰਹਿਣਗੇ। ਬੜੇ ਪਿਆਰ ਦੇ ਨਾਲ ਚਿੱਠੀ ਲੈ ਲਈ, ਕਹਿਣ ਲੱਗੇ ਹੈ ਕਈ ਦਿਨ ਲਾਤੇ ਉਹਨਾਂ ਨੇ ਚਿੱਠੀ ਨਹੀਂ ਪਾਈ, ਅਸੀਂ ਤਾਂ ਬੜਾ ਫਿਕਰ ਕਰਦੇ ਹਾਂ। ਬੈਠ, ਪ੍ਰਸ਼ਾਦ ਪਾਣੀ ਛਕ, ਇਸ਼ਨਾਨ ਕਰ, ਮੈਂ ਹੁਣੇ ਜਾਂਦਾ ਮਹਾਰਾਜ ਜੀ ਕੋਲ, ਜੋ ਹੁਕਮ ਹੋਏਗਾ ਤੈਨੂੰ ਦੱਸ ਦਾਂਗਾ। ਬਲ ਫਰੇਬ ਪਾ ਕੇ ਚਿੱਠੀ ਜੇਬ ਵਿੱਚ ਪਾ ਲਈ, ਗੇੜਾ ਗੂੜਾ ਖਾ ਕੇ ਫੇਰ ਆ ਗਿਆ। ਕਹਿੰਦਾ ਚਿੱਠੀ ਦੇ ਤੀ ਅਤੇ ਪਾਤਸ਼ਾਹ ਇਹ ਕਹਿੰਦੇ ਨੇ ਵੀ ਬੜਾ ਕਾਲਾ ਪੈ ਗਿਆ, ਇੰਨੀ ਕਾਲ ਕਿਹੜੀ ਗੱਲ ਦੀ ਆ ਗਈ, ਹੁਕਮ ਦੀ ਤਾਮੀਲ ਕਰੇ। ਸੋ ਜਦ ਤੱਕ ਅਗਲਾ ਅਸੀਂ ਹੁਕਮ ਨਹੀਂ ਭੇਜਦੇ ਉੱਥੇ ਹੀ ਰਹਿ, ਕਾਲੀ 'ਚ ਨਾ ਪੈਣ। ਬੜਾ ਜਵਾਬ ਉਲਟਾ ਦੇਤਾ, ਸਿੱਖ ਨੂੰ ਸਮਝਾਤਾ ਅਤੇ ਉੱਧਰ ਲਾਹੌਰ ਨੂੰ ਵਾਪਸ ਤੁਰਦਾ। ਗੁਰੂ ਮਹਾਰਾਜ ਉੱਪਰ ਅਟਾਰੀ ਦੇ ਉੱਤੇ ਖੜ੍ਹੇ ਨੇ, ਸਿਰ ਇੰਤਜ਼ਾਰ ਕਰ ਰਹੇ ਨੇ ਕਿ ਕੀ ਜਵਾਬ ਲੈ ਕੇ ਆਉਂਦਾ। ਉਸ ਵੇਲੇ ਆਪ ਦੇਖਦੇ ਨੇ ਕਿ ਸਿੱਖ ਨਿਰਾਸ਼ ਜਿਹਾ ਹੋਇਆ ਹੁੰਦਾ, ਕੋਈ ਉਤਸ਼ਾਹ ਨਹੀਂ ਹੈ ਉਹਦੇ ਵਿੱਚ ਕੋਈ ਗੱਲ ਦੱਸਣ ਨੂੰ, ਸਹਿਜ ਨਾਲੇ ਤੁਰਿਆ ਹੇਠਾਂ ਉਤਰੇ, ਬਾਹਰ ਹੋ ਕੇ ਮਿਲੇ ਅਤੇ ਕਹਿਣ ਲੱਗੇ ਸਿੱਖਾ ਕੀ ਗੱਲ ਹੈ। ਕਹਿੰਦਾ ਪਾਤਸ਼ਾਹ ਚਿੱਠੀ ਤਾਂ ਪਹੁੰਚਾ ਤੀ, ਵੱਡੇ ਸਾਹਿਬਜ਼ਾਦੇ ਨੇ ਲਈ ਅਤੇ ਗੁਰੂ ਮਹਾਰਾਜ ਕੋਲ ਵੀ ਚਲੀ ਗਈ, ਅਤੇ ਉਹਨਾਂ ਨੇ ਇਹ ਕਹਿਤਾ ਵੀ ਇੰਨੀ ਕਿਹੜੀ ਕਾਲੀ ਪੈ ਗਈ, ਕਿਉਂ ਬਰਾਗ ਦੇ ਵਿੱਚ ਆ ਗਏ, ਇੰਨਾ ਕਾਲੀ ਨਾ ਕਰਨ, ਅਸੀਂ ਆਪੇ ਬੁਲਾ ਲਾਂਗੇ। ਪਤਾ ਲੱਗ ਗਿਆ ਕਿ ਚਿੱਠੀ ਪਹੁੰਚਣ ਨਹੀਂ ਦਿੰਦਾ, ਇਹ ਆਪਣੇ ਕੋਲੋਂ ਹੀ ਜਵਾਬ ਦੇ ਦਿੰਦਾ। ਉਸ ਵੇਲੇ ਤੀਸਰਾ ਅੰਗ ਪਾ ਕੇ ਗੁਰੂ ਮਹਾਰਾਜ ਨੇ ਫਿਰ ਇਸ ਤਰ੍ਹਾਂ ਦਾ ਸੁਨੇਹਾ ਭੇਜਿਆ,
ਇੱਕ ਘੜੀ ਨਾ ਮਿਲਦੇ ਜੀ ਕਲਯੁਗ ਹੋਤਾ, ਕਲਯੁਗ ਹੋਤਾ, ਘੜੀ ਨਾ ਮਿਲਦੇ ਜੀ ਕਲਯੁਗ ਹੋਤਾ, ਕਲਯੁਗ ਹੋਤਾ,
ਤੇ ਪਿਆਰ ਦੀ ਨਿਸ਼ਾਨੀ ਨੇਤਰਾਂ ਚੋਂ ਨਿਕਲਿਆ ਹੋਇਆ ਜਲ ਕਾਗਜ਼ ਦੇ ਉੱਤੇ ਫੈਲਿਆ ਹੋਇਆ, ਕੁਝ ਅੱਖਰ ਵੀ ਫੈਲ ਗਏ। ਇਹ ਘੜੀ ਨਾ ਮਿਲਤੇ ਤਾਂ ਕੱਲ ਜੁਗ ਹੋਤਾ, ਹੁਣ ਕੱਲ ਮਿਲੀ ਹੈ ਤੇਰੇ ਤੁਧ ਭਗਵਾਨ, ਮੈਂ ਰਹਿਣ ਨਾ ਵਿਆਹ ਨੀਂਦ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ, ਹਾਂ ਕੋਲੀ ਜੋ ਕੋਲ ਗੁਆਈ ਗੁਰਦਰਸ਼ਨ ਸੰਤ ਪਿਆਰੇ ਜੀ ਉਹ ਤਿੰਨ ਨੰਬਰ ਪਾਠ ਕਹਿੰਦੇ ਦੇ ਗੁਰਸਿੱਖਾ ਬਹੁਤ ਚੌਕਸੀ ਨਾਲ ਜਾਏ ਉਹ ਰਸਤਾ ਛੱਡ ਦੇ ਹੋਰ ਰਸਤੇ ਦੀ ਹੋ ਰਹਿ ਹੇਠਲੇ ਰਸਤਿਆਂ ਵੱਲ ਨੂੰ ਲੰਘ ਕੇ ਉਧਰੋਂ ਮੁੜ ਕੇ ਆ ਉਧਰੋਂ ਕਿਸੇ ਨੇ ਗੋਲਣਾ ਨਹੀਂ ਲਾਹੌਰ ਦੇ ਰਸਤੇ ਤੇ ਉਹਦੇ ਬੰਦੇ ਕਾਇਮ ਨੇ ਇਸੇ ਤਰ੍ਹਾਂ ਕੀਤਾ ਨਿਗਾਹ ਲੱਠੀ ਹੋਈ ਹੈ ਵੀ ਕੋਈ ਓਪਰਾ ਬੰਦਾ ਤਾਂ ਨਹੀਂ ਘੁੰਮ ਰਿਹਾ ਇੱਥੇ ਉਹਦੇ ਨਾਲ ਕੰਟੈਕਟ ਹੋਏ ਪੁੱਛਿਆ ਬਥੇਰਾ ਕਹਿੰਦਾ ਮੈਂ ਤਾਂ ਇੱਧਰੋਂ ਆਇਆ ਦਰਸ਼ਨ ਕਰਨੇ ਅਣਗੌਲਿਆ ਕਰ ਦਿੱਤਾ ਸਮਾਂ ਪਾ ਕੇ ਜਿਸ ਵਕਤ ਗੁਰੂ ਮਹਾਰਾਜ ਜੀ ਸੰਗਤਾਂ ਨੂੰ ਬਚਾ ਕੇ ਬੈਠੇ ਉਸ ਵੇਲੇ ਆਪਣੇ ਜਾ ਕੇ ਉਹ ਪੱਤਰਕਾਰ ਗੁਰੂ ਮਹਾਰਾਜ ਦੇ ਚਰਨਾਂ ਤੇ ਰੱਖਤੀ ਗੁਰੂ ਮਹਾਰਾਜ ਨੇ ਪੱਤਰਕਾਰ ਖੋਲ੍ਹੀ ਨੰਬਰ ਵਾਚਿਆ ਵੀ ਤਿੰਨ ਨੰਬਰ ਹੈ ਕਹਿੰਦੇ ਪਹਿਲੇ ਦੋ ਨੰਬਰ ਕਿੱਥੇ ਨੇ ਭਾਈ ਤੂੰ ਹੀ ਲਿਆਇਆ ਸੀ ਪੱਤਰਕਾਰ ਪਹਿਲਾਂ ਵੀ ਕਹਿੰਦੇ ਹਾਂਜੀ ਕਹਿੰਦੇ ਸੱਚੇ ਪਾਤਸ਼ਾਹ ਉਹ ਤਾਂ ਵੱਡੇ ਸਾਹਿਬਜ਼ਾਦੇ ਨੂੰ ਦਿੱਤੀਆਂ ਸੀ ਪਰ ਤੁਹਾਡੇ ਵੱਲੋਂ ਹਰ ਵਾਰੀ ਸੁਨੇਹਾ ਮਿਲਦਾ ਸੀ ਕਿ ਉੱਥੇ ਰਹਿਣ ਅਜੇ ਕਿਉਂ ਕਾਹਲੀ ਕਰਦੇ ਨੇ ਪਾਤਸ਼ਾਹ ਸਾਹਿਬਜ਼ਾਦੇ ਦਾ ਹਾਲ ਸਾਤੋਂ ਦੇਖਿਆ ਨਹੀਂ ਜਾਂਦਾ ਹਰ ਵਕਤ ਬਿਰਹੋਂ ਵਿੱਚ ਰਹਿੰਦੇ ਨੇ ਨੇਤਰਾਂ ਚੋਂ ਜਲ ਚੱਲਦਾ ਆਪਦਾ ਧਿਆਨ ਹਿਰਦੇ ਦੇ ਅੰਦਰ ਹਰ ਵਕਤ ਸਮਾਇਆ ਰਹਿੰਦਾ ਉਹਨਾਂ ਦਾ ਤਾਂ ਸੱਚਮੁੱਚ ਉਹ ਹਾਲ ਹੋ ਰਿਹਾ ਜਿਵੇਂ ਮੱਛੀ ਦਾ ਪਾਣੀ ਤੋਂ ਵਿਛੜ ਕੇ ਹੋਇਆ ਚੱਲਦਾ ਵਾਰ ਵਾਰ ਗੁਰੂ ਮਹਾਰਾਜ ਨੇ ਚਿੱਠੀ ਪੜ੍ਹੀ ਬਾਬਾ ਬੁੱਢਾ ਜੀ ਪੰਜ ਸਿੰਘ ਲੈ ਜਾਓ ਹੁਣੇ ਹੀ ਚਲੇ ਜਾਓ ਤੇ ਛੇਤੀ ਤੋਂ ਛੇਤੀ ਉਹਨਾਂ ਨੂੰ ਇੱਥੇ ਲੈ ਆਓ ਹੁਕਮ ਦੀ ਤਾਮੀਲ ਹੋ ਗਈ ਉਹ ਗੁਰਸਿੱਖ ਵੀ ਜਾ ਰਿਹਾ ਨਾਲ ਗੁਰੂ ਮਹਾਰਾਜ ਉੱਪਰ ਖੜੇ ਇੰਤਜ਼ਾਰ ਕਰਦੇ ਨੇ ਸਵੇਰ ਦਾ ਹੀ ਖੜੇ ਨੇ ਘੋੜਿਆਂ ਦੀ ਪੌੜਾਂ ਦੇ ਨਾਲ ਲੱਗ ਕੇ ਧੂੜ ਉੜਦੀ ਦੇਖੀ ਕਾਲੀ ਦੇਖੀ ਮਨ ਵਿੱਚ ਆਇਆ ਵੀ ਹੋਏ ਨਾ ਤਾਂ ਕੋਈ ਗੁਰਸਿੱਖ ਆ ਰਹੇ ਹੋਣਗੇ ਮੇਰੇ ਪਾਤਸ਼ਾਹ ਵੱਲ ਉਸੇ ਰੁੱਖ ਨੂੰ ਆ ਗਏ ਜਾ ਕੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਦਰਸ਼ਨ ਮੇਲੇ ਹੋਏ ਕਹਿਣ ਲੱਗੇ ਮਹਾਰਾਜ ਆਪ ਨੂੰ ਹੁਣੇ ਬੁਲਾਇਆ ਐਸੇ ਤਰ੍ਹਾਂ ਤਿਆਰੀ ਕਰੋ ਤੇ ਸਾਡੇ ਨਾਲ ਹੀ ਵਾਪਸ ਚਲੋ ਗੁਰੂ ਮਹਾਰਾਜ ਜੀ ਉਸੇ ਤਰ੍ਹਾਂ ਦੇ ਨਾਲ ਤਿਆਰ ਹੋ ਗਏ ਨਾਲ ਕੁਝ ਸੰਗਤ ਦੇ ਸਰੀਰ ਤਿਆਰ ਹੋ ਗਏ ਤੇਜ਼ ਘੋੜੇ ਸਨ ਛੇਤੀ ਤੋਂ ਛੇਤੀ ਆਪ ਗੁਰੂ ਦਰਬਾਰ ਪਹੁੰਚਦੇ ਨੇ ਉਸ ਵੇਲੇ ਗੁਰੂ ਮਹਾਰਾਜ ਦਰਬਾਰ ਦੇ ਵਿੱਚ ਸੁਸ਼ੋਭਿਤ ਨੇ ਸੰਗਤਾਂ ਸਾਰੀਆਂ ਉਹਨਾਂ ਦੇ ਪ੍ਰਵਚਨ ਸੁਣ ਰਹੀਆਂ ਅਤੇ ਇਹ ਸਿੰਘਾਂ ਸਿੱਖਾਂ ਦੇ ਨਾਲ ਬਾਬੇ ਬੁੱਢਾ ਜੀ ਦੇ ਨਾਲ ਰਲ ਕੇ ਜਦੋਂ ਉੱਥੇ ਪਹੁੰਚਦੇ ਹੈ ਤਾਂ ਆਪ ਸੰਗਤ ਦੇ ਜੋੜੇ ਲਾਉਣ ਵਾਲੀ ਥਾਂ ਤੇ ਖੜੇ ਹੋ ਕੇ ਇਸ ਤਰ੍ਹਾਂ ਦੇ ਨਾਲ ਬੇਨਤੀ ਕਰਦੇ ਹਾਂ ਅੱਧੋ ਅੱਧ ਪੜਿਓ ਭਾਈ
ਜਿੱਤ ਦਰਸ਼ਨ ਕਰਨਾ ਤੇਰਾ ਕੋਈ ਮੇਰਾ ਧਨ ਬਾਬਾ ਸੋਈ ਬੇਲਾ ਧੰਨ ਹੈ ਗੁਰਾ ਤੇਰਾ
ਕਰਨ ਸੋਵੇਗਾ ਜਿਤ ਦਰਸ਼ਨ ਕਰਨ। ਹਾਂ ਬਲਿਆਰੀ ਸਤਿਗੁਰ ਚਰਨ। ਵਾਰ ਵਾਰ ਸ਼ਬਦ ਪੜਿਆ, ਸੁਣਨ ਵਾਲੀ ਸੰਗਤ ਨੂੰ ਬਿਰਾਂ ਦੀਆਂ ਚਰਨਾਟਾਂ ਲੱਗੀਆਂ ਸਾਰਿਆਂ ਦੇ ਨੇਤਰਾਂ ਚ। ਸਵਾ ਸਾਲ ਤੋਂ ਬਾਅਦ ਸਾਹਿਬਜ਼ਾਦੇ ਦੇ ਦਰਸ਼ਨ ਕਰਕੇ ਤੇ ਉਹਨਾਂ ਦੀ ਬੇਵਲਤਾ ਨੂੰ ਤੱਕੇ ਨੇਤਰ ਜਲ ਨਾਲ ਭਰ ਗਏ, ਗੁਰੂ ਮਹਾਰਾਜ ਦੇ ਨੇਤਰਾਂ ਚ ਵੀ ਜਲ ਆ ਗਿਆ। ਪਾਸ ਪਾ ਲਿਆ, ਕਹਿਣ ਲੱਗੇ ਬੇਟਾ ਇਹ ਚਿੱਠੀ ਦੇ ਉੱਤੇ ਤੁਸੀਂ ਤਿੰਨ ਨੰਬਰ ਪਾਇਆ, ਪਹਿਲੀਆਂ ਦੋ ਕਿੱਥੇ ਨੇ? ਕਹਿਣ ਲੱਗੇ ਪਿਤਾ ਜੀ ਗੁਰਸਿੱਖ ਨੂੰ ਪਤਾ, ਦਸ ਭਾਈ ਸਿੱਖ ਪਾਤਸ਼ਾਹ ਮੈਂ ਚਿੱਠੀ ਲੈ ਕੇ ਆਇਆ ਕਰਦਾ ਸੀ ਤੇ ਸਾਹਿਬਜ਼ਾਦਾ ਜੀ ਨੂੰ ਮੈਂ ਦਿੱਤੀਆਂ ਨੇ ਵੱਡਿਆਂ ਨੂੰ, ਤੇ ਉਹ ਤੁਹਾਨੂੰ ਮਿਲ ਕੇ ਸੁਨੇਹਾ ਦੇ ਦਿੰਦੇ ਸੀ ਵੀ ਇੰਨੀ ਕਾਹਲੀ ਕਿਉਂ ਕਰਦਾ, ਉੱਥੇ ਰਹੇ ਅਜੇ, ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ, ਸੰਗਤਾਂ ਨੂੰ ਉਪਦੇਸ਼ ਦੇਵੇ, ਸਾਡੀਆਂ ਖੁਸ਼ੀਆਂ ਨੇ ਸਾਡੇ ਧਿਆਨ ਵਿੱਚ ਨੇ। ਮਹਾਰਾਜ ਮੈਂ ਇਹ ਬਚਨ ਕਹਿ ਦਿੰਦਾ ਸੀ। ਦੂਜੀ ਵਾਰੀ ਫੇਰ ਭੇਜਿਆ ਚਿੱਠੀ ਸਾਹਿਬਜ਼ਾਦੇ ਨੇ ਲਈ, ਪਹਿਲਾਂ ਹੀ ਬੰਦੇ ਕਢਾਏ ਹੋਏ ਸੀ ਰਸਤੇ ਤੇ ਉਹਨੇ, ਕਿਉਂਕਿ ਜਾਣਦਾ ਸੀ ਵੀ ਦਿਨ ਹੁਣ ਤਾਂ ਇੱਕ ਦੋ ਹੀ ਰਹਿ ਗਏ ਨੇ, ਬਹੁਤਾ ਟਾਈਮ ਨਹੀਂ ਹੈ, ਜੇ ਇਹ ਲੰਘ ਗਿਆ ਤਾਂ ਲੰਘ ਗਿਆ। ਛਲ ਕਰਨ ਵਾਲਾ ਬੰਦਾ ਹਜ਼ਾਰ ਛਲ ਕਰਦਾ, ਕਾਹਦੇ ਉੱਤੇ? ਗੱਦੀ ਕੋਈ ਵਿਰਾਸਤ ਦੀ ਚੀਜ਼ ਹੈ? ਸੰਤਾਂ ਦੇ ਕੋਲ ਜਿਹੜੀਆਂ ਬਰਕਤਾਂ ਹੁੰਦੀਆਂ ਉਹ ਵਿਰਾਸਤ ਨਹੀਂ ਹੁੰਦੀ, ਨਦਰ ਹੋਇਆ ਕਰਦੀ ਹੈ, ਉਹ ਤਾਂ ਖੁਸ਼ੀਆਂ ਦੇ ਨਾਲ ਗਾਹਾਂ ਜਾਇਆ ਕਰਦੀਆਂ, ਨਹੀਂ ਰਹਿ ਜਾਇਆ ਕਰਦੀਆਂ। ਜ਼ੋਰ ਨਾਲ ਨਹੀਂ ਕੋਈ ਲੈ ਸਕਦਾ, ਛਲ ਨਾਲ ਨਹੀਂ ਲੈ ਸਕਦਾ, ਕਪਟ ਨਾਲ ਨਹੀਂ ਲੈ ਸਕਦਾ, ਕਿਸੇ ਤਰੀਕੇ ਨਾਲ ਨਹੀਂ ਲੈ ਸਕਦਾ। ਜਿੰਨਾ ਜੀ ਕਰਦਾ ਜ਼ੋਰ ਜ਼ੋਰਤਾਂ ਕਰਕੇ ਦੇਖ ਲਓ, ਉਹ ਤੁਰ ਦਰਗਾਹ ਦੀ ਚੀਜ਼ ਹੁੰਦੀ ਹੈ, ਦਰਗਾਹ ਵੱਲੋਂ ਆਉਂਦਾ ਹੁਕਮ ਬਈ ਇਹਨੂੰ ਦੇ ਦੇ, ਇਹਨੂੰ ਸੰਭਾਲ ਦੇ, ਉਹ ਤਾਂ ਦਰਗਾਹ ਦਾ ਕੰਮ ਚੱਲ ਰਿਹਾ, ਆਪਣਾ ਤਾਂ ਕੋਈ ਬਿਜ਼ਨਸ ਨਹੀਂ ਹੈ। ਬਾਲ ਬੱਚਿਆਂ ਚੋਂ, ਮੈਨੇਜਰਾਂ ਚੋਂ, ਕਮੇਟੀਆਂ ਚੋਂ ਤਾਂ ਛਾਂਟ ਲੂ ਵੀ ਆਏ ਬੰਦੇ ਨੂੰ ਦੇ ਦਈਏ, ਸੰਤਾਂ ਦੇ ਤਾਂ ਜਿਹੜਾ ਹੁੰਦਾ ਹੁਕਮ ਚੀਜ਼ ਹੋ ਰਹੀ ਹੁੰਦੀ ਹੈ, ਦਰਗਾਹ ਵੱਲੋਂ ਜਿਹਨੂੰ ਹੁੰਦਾ ਉਹਨੂੰ ਹੀ ਮਿਲ ਜਾਂਦਾ। ਸੋ ਜ਼ੋਰ ਨਾਲ ਲੈਣਾ ਚਾਹੁੰਦਾ ਗੱਡੀ, ਛਲ ਨਾਲ ਲੈਣਾ ਚਾਹੁੰਦਾ, ਫਰੇਬ ਨਾਲ, ਚਲਾਕੀ ਨਾਲ। ਉਸ ਵੇਲੇ ਕਹਿੰਦੇ ਬੁਲਾਓ ਸ੍ਰੀ ਸੱਚੀ ਚੰਦ ਨੂੰ। ਬੁਲਾਉਣ ਗਏ, ਕਹਿੰਦਾ ਉਸ ਕਿਹਨੇ ਦਾ, ਕਿਹਨੇ ਦੱਸਿਆ ਚਿੱਠੀ, ਕਿਹਨੇ ਲਿਆਂਦੀ ਸੀ? ਕਹਿੰਦੇ ਜੀ ਉਸ ਸਿੱਖ ਨੇ ਲਿਆਂਦੀ ਸੀ, ਤੇ ਉਹ ਹੇਠਾਂ ਦੀ ਹੋ ਕੇ ਉਹਨੇ ਚਿੱਠੀ ਫੜਾਤੀ ਸੀ, ਹੋਰ ਰਸਤੇ ਆ ਗਿਆ। ਕਹਿੰਦਾ ਇਹ ਵੀ ਅਜੀਬ ਇਹ ਕਰਦੇ ਨੇ, ਐ ਗੱਡੀ ਲੈ ਲੂ ਇਹ, ਨਾਲੇ ਮੈਂ ਲੈਣ ਦੇ ਦੂੰ ਇਹਨੂੰ। ਭਰਿਆ ਪੀਤਿਆ ਮਹਾਰਾਜ ਦੇ ਕੋਲ ਚਲਿਆ ਗਿਆ। ਕਹਿੰਦੇ ਬੇਟਾ ਪਿੱਛੀ ਜਾਂਦ ਆਹ ਤੀਸਰਾ ਅੰਕ ਪਾਇਆ ਹੋਇਆ ਚਿੱਠੀ ਤੇ, ਦੋ ਪਹਿਲਾਂ ਆਈਆਂ ਤੇ ਤੁਹਾਨੂੰ ਐਸ ਗੁਰਸਿੱਖ ਨੇ ਦਿੱਤੀਆਂ, ਤੁਸੀਂ ਸਾਡੇ ਕੋਲ ਕਿਉਂ ਨਹੀਂ ਪਹੁੰਚਾਈਆਂ? ਕਹਿੰਦਾ ਮਹਾਰਾਜ ਪਹੁੰਚਾਤੀਆਂ ਹੋਣੀਆਂ, ਤੁਹਾਡੇ ਕੋਲ ਕਿਤੇ ਵੇਲ ਹੈ, ਤੁਹਾਡੇ ਯਾਦ ਰਹਿੰਦਾ ਵੀ ਕਿਹੜੀ ਪਹੁੰਚੀ ਹੈ ਕਿਹੜੀ ਨਹੀਂ ਪਹੁੰਚੀ, ਪਹੁੰਚਾਤੀਆਂ ਹੋਣਗੀਆਂ, ਇੱਥੇ ਗੁੰਮ ਗੰਮ ਹੋ ਗਈਆਂ ਹੋਣੀਆਂ ਤੁਹਾਡੇ ਬੰਦਿਆਂ ਤੋਂ ਜਿਹੜੇ ਤੁਹਾਡੇ ਨਾਲ ਰਹਿੰਦੇ ਨੇ ਹਰ ਵਕਤ। ਮੈਂ ਕੀ ਕਰਨਾ ਸੀ ਉਹਨੂੰ, ਵੈਕ ਹੁੰਦੀਆਂ ਸੀ ਮੈਂ ਰੱਖ ਲੈਂਦਾ ਚਿੱਠੀਆਂ ਸੀ, ਪਹਿਲਾਂ ਤਾਂ ਮੈਨੂੰ ਇਹ ਦਿੱਤੀ ਉਹ ਨਹੀਂ, ਸਿੱਖ ਝੂਠ ਬੋਲਦਾ। ਮਹਾਰਾਜ ਕਹਿੰਦੇ ਕਿਉਂ ਗੁਰਸਿੱਖਾ? ਕਹਿੰਦਾ ਸੱਚੇ ਪਾਤਸ਼ਾਹ ਮੈਂ ਤਾਂ ਚਿੱਠੀ ਇਹਨਾਂ ਨੂੰ ਲਿਆ ਕੇ ਫੜਾਉਂਦੇ ਨੇ। ਕਹਿੰਦਾ ਮੇਰੇ ਕੋਲ ਨਹੀਂ ਹੈ ਮਹਾਰਾਜ। ਮਹਾਰਾਜ ਕਹਿੰਦੇ ਸਿੱਖ ਨੂੰ, ਕਹਿੰਦੇ ਐਂ ਕਰ ਬੀਬੀ ਕਰਮੋ ਤੋਂ ਇਹਨਾਂ ਦਾ ਜਾਮਾ ਜਿਹੜਾ ਹੁਣ ਇਸ਼ਨਾਨ ਕਰਕੇ ਬਦਲਿਆ ਨਾ ਉਹ ਮੰਗਾ ਲੈ। ਉਹ ਲਾਇਆ, ਉਹ ਸਿੱਖ ਜਾਂਦਾ ਕਹਿਣ ਲੱਗਿਆ ਮਾਤਾ ਜੀ ਚਿੱਠੀ ਚੰਦ ਜੀ ਨੇ ਜਾਮਾ ਜਿਹੜਾ ਹੁਣ ਬਦਲਿਆ ਮੰਗਾਇਆ, ਉਹਨੇ ਚੱਕਿਆ ਲਾਇਆ ਕੀਲੇ ਤੋਂ ਫੜਾਤਾ, ਮਹਾਰਾਜ ਦੇ ਹਜ਼ੂਰ ਆ ਗਿਆ। ਮਹਾਰਾਜ ਨੇ ਜੇਬ 'ਚ ਹੱਥ ਪਾਇਆ ਤਾਂ ਦੋਵੇਂ ਚਿੱਠੀਆਂ ਨਿਕਲ ਆਈਆਂ। ਮਹਾਰਾਜ ਕਹਿੰਦੇ ਪਿੱਠੀ ਜੰਦ ਕਿਉਂ ਝੂਠ ਬੋਲਦਾ ਪੁੱਤਰਾ, ਆਹ ਚਿੱਠੀਆਂ ਤੇਰੀ ਜੇਬ ਵਿੱਚ ਨੇ। ਕਹਿੰਦਾ ਇਹ ਸਿੱਖ ਨੇ ਪਾਤੀਆਂ ਆਉਣੀਆਂ ਨੇ, ਇਹੀ ਜਾਮਾ ਲਿਆ ਨਾ ਮੇਰੇ ਘਰੋਂ, ਮੇਰੇ ਜੇਬ ਵਿੱਚ ਕੁਛ ਨਹੀਂ ਸੀ, ਇਹਦੇ ਕੋਲ ਹੀ ਹੋਣੀ ਹੈ। ਇਹ ਝੂਠ ਬੋਲਦਾ, ਸਾਨੂੰ ਲੜਾਉਣਾ ਚਾਹੁੰਦਾ ਉਸ ਵਿੱਚ। ਕਹਿੰਦੇ ਪੁੱਤਰ ਐ ਨੀ ਛਲ ਨਹੀਂ ਕਰੀਦੇ, ਕਪਟ ਨਹੀਂ ਕਰੀਦੇ। ਕਹਿੰਦਾ ਮਹਾਰਾਜ ਇਹਦੇ ਚ ਕੀ ਫਰਕ ਪੈ ਜੂ, ਚਾਰ ਅੱਖਰ ਲਿਖੇ ਹੋਏ ਨੇ, ਮੈਂ ਲਿਖ ਦਿੰਦਾ. ਕਹਿੰਦੇ ਲਿਖਦੇ ਇੱਕ ਪੂਰੀ ਕਰਦੇ ਚਿੱਠੀ, ਹੁਣ ਆਉਣਦੀ ਨੀ ਕੋਈ ਗੱਲ ਵੀ. ਜੰਜਲਾ ਗਿਆ ਉਸ ਵੇਲੇ, ਉਸ ਵੇਲੇ ਮਹਾਰਾਜ ਨੇ ਕਿਹਾ, ਕਹਿੰਦੇ ਬੇਟਾ ਤੈਨੂੰ ਅਸੀਂ ਗੁਰੂ ਨਾਨਕ ਰੂਪ ਬਣਾਉਂਦੇ ਹਾਂ, ਤੇ ਹੁਣ ਤੋਂ ਨਾਨਕ ਦਾ ਅੱਖਰ ਵਰਤ ਕੇ ਅਗਲਾ ਜਿਹੜਾ ਅੰਕ ਚੌਥਾ ਅੰਕ ਹੈ ਉਹ ਪੂਰਾ ਕਰਦੇ. ਉਸ ਵੇਲੇ ਆਪ ਨੇ ਕਰਮ ਬਵਾਤ ਲਈ ਤੇ ਇਸ ਤਰ੍ਹਾਂ ਦੇ ਨਾਲ ਆਪ ਨੇ ਪੂਰਾ ਕੀਤਾ.
ਸਤਿਗੁਰ ਨੂੰ ਮੇਲ, ਪ੍ਰਭ ਜੀ ਨੂੰ ਮੇਲਤਾ, ਪੂਰਿਆਂ ਗੁਰਾਂ ਨੇ ਪਿਆਰੇ, ਪ੍ਰਭ ਜੀ ਨੂੰ ਮੇਲਤਾ, ਪੂਰਿਆਂ ਗੁਰਾਂ ਨੇ ਪਿਆਰੇ. ਪ੍ਰਭ ਜੀ ਨੂੰ ਵੇਲਤਾ, ਪੂਰਿਆਂ ਗੁਰਾਂ ਨੇ ਪਿਆਰੇ.
ਸੇਵ ਕਰੀ ਪਲ ਚਸਾ ਵਿਛੜਿਆ ਜਾਂ ਨਾਨਕ ਦਾਸ ਤੁਮਾਰੇ ਜੀਓ ਹੋਂ ਭੁੱਲੀ ਜੋ ਕੋਲ ਕੁਆਈ ਜਾਂ ਨਾਨਕ ਦਾਸ ਤੁਮਾਰੇ. ਸ਼ਰਮਿੰਦਾ ਹੋ ਗਿਆ ਪ੍ਰਿਥੀ ਜੀ. ਬਾਬਾ ਬੁੱਢਾ ਜੀ ਸਾਡਾ ਕੱਲ ਦਾ ਦਿਨ ਅੰਤਮ ਹੈ, ਤਿਆਰੀ ਕਰੋ ਗੁਰਿਆਈ ਦੀ. ਜੋ ਸਵਾਸ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਪਾਸੋਂ ਮਿਲੇ ਸੀ ਉਹ ਕੱਲ ਨੂੰ ਦੁਪਹਿਰ ਵੇਲੇ ਪੂਰੇ ਹੋ ਜਾਣੇ. ਪ੍ਰਿਥੀ ਜਦ ਕਹਿਣ ਲੱਗਿਆ ਦੇਖੋ ਗੁਰਿਆਈ ਮੈਂ ਬਿਲਕੁਲ ਨਹੀਂ ਇਹਨੂੰ ਦੇਣ ਦੇਣੀ, ਮੈਨੂੰ ਤੁਸੀਂ ਇਗਨੋਰ ਕਰਤਾ. ਮੈਂ ਸਾਰੀ ਜ਼ਿੰਦਗੀ ਸੰਗਤਾਂ ਸਾਂਭਦਾ ਰਿਹਾ, ਜ਼ਮੀਨਾਂ ਸਾਂਭਦਾ ਰਿਹਾ, ਪੈਸੇ ਸਾਂਭਦਾ ਰਿਹਾ, ਆ ਸਰੋਵਰ ਦੇ ਸਾਰੇ ਖਰਚਿਆਂ ਦਾ ਹਿਸਾਬ ਕਿਤਾਬ ਰੱਖਦਾ ਰਹੇ, ਇਹਨੇ ਕੀ ਕਰਿਆ? ਮੈਨੂੰ ਸਮਝਾਓ ਇਹਨੇ ਕੀ ਕਰਿਆ? ਹੋਰ ਚਮੇਤੇ ਛੋਟਾ ਇੱਕ ਇੰਨਾ ਹੀ ਹੈ ਕਿ ਇਹ ਲਿਖਣ ਜਾਣਦਾ, ਹੋਰ ਤਾਂ ਇਹਦੇ ਵਿੱਚ ਕੋਈ ਕਾਬਲੀਅਤ ਨਹੀਂ ਹੈ. ਤੇ ਤੁਸੀਂ ਗੁਰਿਆਈ ਇਹਨੂੰ ਦੇ ਰਹੇ ਹੋ ਤੇ ਮੈਨੂੰ ਛੱਡ ਰਹੇ ਹੋ? ਦੇਖੋ ਪਿਤਾ ਜੀ, ਜੇ ਮੈਨੂੰ ਛੱਡਤਾ ਮੈਂ ਗੁਰਿਆਈ ਇਹਦੀ ਚੱਲਣ ਦਿੰਦੇ. ਮਹਾਰਾਜ ਕਹਿੰਦੇ ਪਿਆਰਿਆ ਕਦੇ ਮਾਤਾ ਪਿਤਾ ਨਾਲ ਵੀ ਬੱਚੇ ਝਗੜਦੇ ਹੁੰਦੇ ਨੇ, ਨਾਲੇ ਗੁਰਿਆਈ ਕੋਈ ਵਿਰਾਸਤ ਹੈ, ਇਹ ਤਾਂ ਵਾਹਿਗੁਰੂ ਦੇ ਵੱਲੋਂ ਦਰਗਾਹ ਦੀ ਚੀਜ਼ ਹੈ। ਜਿਸ ਹਿਰਦੇ ਚ ਟਿਕ ਸਕੇਗੀ ਭਾਰੀ ਚੀਜ਼, ਉੱਥੇ ਅਧਿਕਾਰੀ ਦੇ ਕੋਲ ਜਾਏਗੀ। ਪਿਆਰਿਆ, ਤੇਰਾ ਹਿਰਦਾ ਬੜਾ ਗਲਤ ਹੈ, ਤੂੰ ਦੁਨੀਆਦਾਰ ਹੈ, ਵੱਡਾ ਦੁਨੀਆਦਾਰੀ ਚ ਹੁਸ਼ਿਆਰ ਹੈ, ਪਰ ਤੈਨੂੰ ਰੂਹਾਨੀਅਤ ਦਾ ਤਾਂ ਊੜਾ ਆੜਾ ਵੀ ਨਹੀਂ ਆਉਂਦਾ ਜੀ। ਤੇਰਾ ਦਿਮਾਗ ਤਾਂ ਹਨੇਰੇ ਨਾਲ ਭਰਿਆ ਪਿਆ, ਮਾਇਆ ਦੇ ਅਸਰ ਵਿੱਚ, ਇੱਕ ਕਿਰਨ ਵੀ ਨਹੀਂ ਹੈ ਗਿਆਨ ਦੀ ਤੇਰੇ ਅੰਦਰ। ਬਾਕੀ ਰਿਹਾ ਗੁਰਿਆਈ ਚੱਲਣ ਨਹੀਂ ਦੇਣੀ, ਜਿਹਦੇ ਉੱਤੇ ਪ੍ਰਭੂ ਦਾ ਹੱਥ ਹੋਏਗਾ ਉਹਨੂੰ ਨੀ ਕੋਈ ਹਾਰ ਹੋਇਆ ਕਰਨੀ। ਉਹ ਤਾਂ ਕਦੇ ਵੀ ਨਾ ਹਾਰਦਾ ਜਿਹਦੇ ਹੋ ਜਾਏ ਵੱਲ, ਕਦੇ ਵੀ ਨਾ ਹਾਰਦਾ ਜਿਹਦੇ ਹੋ ਜਾਏ ਵੱਲ। ਕਦੇ ਨਾ ਹਾਰ, ਇਹ ਧਮਕੀਆਂ ਨਾ ਦੇ। ਗੁਰੂ ਨਾਨਕ ਦੀ ਗੱਦੀ ਹੈ, ਇਹਨੇ ਚੱਲਦੇ ਹੀ ਰਹਿਣਾ ਜੁਗਾ ਜਗਾਂਤਰਾਂ ਚ। ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਤੁਸੀਂ ਤਿਆਰੀ ਕਰੋ, ਗੋਇੰਦਵਾਲ ਸਾਹਿਬ ਪਹੁੰਚ। ਉੱਥੇ ਪਹੁੰਚਦੇ ਨੇ ਤੇ ਆਪ ਨੇ ਗੁਰਿਆਈ ਦੀ ਰਸਮ ਪੂਰੀ ਕੀਤੀ। ਉਹਦੇ ਬਾਅਦ ਥੋੜ੍ਹਾ ਜਿਹਾ ਬੁਖਾਰ ਹੋਇਆ ਅਤੇ ਮਹਾਰਾਜ ਨੇ ਸਰੀਰ ਛੱਡਤਾ। ਭੋਗ ਵਾਲੇ ਦਿਨ ਬੜਾ ਕਲੇਸ਼ ਕਰਿਆ ਉਸਨੇ, ਬੜਾ ਜ਼ੋਰ ਲਾਇਆ ਵੀ ਪੱਗ ਨਹੀਂ ਮੈਂ ਬੰਨਣ ਦੇਣੀ ਸਿਰ 'ਤੇ। ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਭਰਾਤਾ ਜੀ ਤੁਸੀਂ ਵੱਡੇ ਹੋ, ਪਰਿਵਾਰ ਦੀ ਦਸਤਾਰ ਜਿਹੜੀ ਹੈ ਤੁਹਾਡੇ ਸੀਸ 'ਤੇ ਹੀ ਹੋਏ। ਇਸੇ ਤਰ੍ਹਾਂ ਨਾਲ ਆਪ ਹੱਥ ਨਾਲ ਉਹਨਾਂ ਨੂੰ ਦਸਤਾਰ ਦੇ ਤੀ ਵੀ ਇਹ ਸਜਾਓ ਤੁਸੀਂ, ਅਤੇ ਆਪ ਗੁਰਗੱਦੀ ਦੇ ਉੱਤੇ ਸੁਸ਼ੋਭਿਤ ਹੋਏ। ਸੋ ਉਹਨਾਂ ਦਾ ਭਰੋਸਾ, ਪਿਆਰ, ਅਧੀਨਗੀ ਅਤੇ ਗੁਰਮਤ ਦੇ ਅਨੁਸਾਰ ਚੱਲਣਾ, ਫਲ ਜੋ ਚਾਹੀ ਸਭ ਤੋਂ ਉੱਤਮ ਸੀ ਉਹ ਪ੍ਰਾਪਤ ਕਰ ਲਿਆ ਆਪਨੇ। ਸੋ ਮੈਂ ਬੇਨਤੀ ਕਰਦਾ ਸੀ ਕਿ ਸਤਿਗੁਰੂ ਦੀ ਸੇਵਾ 'ਚ ਲੱਗ ਕੇ ਸਾਰੇ ਹੀ ਫਲ ਪ੍ਰਾਪਤ ਹੋ ਜਾਂਦੇ ਅਤੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਅੰਦਰੋਂ ਹੀ ਰੱਬ ਨੂੰ ਦਿਖਾ ਦਿੰਦਾ ਗੁਰੂ 'ਚ, ਇਹ ਵਿਸ਼ੇਸ਼ਤਾ ਹੈ। ਵਾਹਿਗੁਰੂ ਕਿੱਥੇ ਹੈ ਕਹਿੰਦੇ, ਘਰ ਰਤਨ ਲਾਲ ਬਹੁ ਮਾਣਕ ਲਾਏ, ਮਨ ਭਰਮਿਆਂ ਲੈ ਨਾ ਸਕੀਜੈ। ਅੰਦਰ ਵਾਹਿਗੁਰੂ ਸਭ ਦੇ ਵੱਸਦਾ, ਮਨ ਭਰਮਿਆ ਹੋਇਆ ਉਹਨੂੰ ਪਾ ਨਹੀਂ ਸਕਦਾ। ਜਿਉਂ ਓਡਾ ਕੂਪ ਗੋਜ ਕਿਨ ਕਾਢੇ, ਤਿਉਂ ਸਤਿਗੁਰ ਵਸਤ ਲਾਏ। ਆ ਜਿਹੜੇ ਓਡ ਨੇ, ਸੁੰਘਾ ਕਹਿੰਦੇ ਨੇ ਉਹਨਾਂ 'ਚ ਇੱਕ ਜਾਤ ਹੁੰਦੀ ਹੈ, ਉਹਨਾਂ ਨੂੰ ਕਹੋ ਵੀ ਇੱਥੇ ਉਡਾਰ ਦੇ ਟਿੱਬੇ ਆ ਗਏ ਨੇ ਅਤੇ ਇੱਥੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਇੱਕ ਖੂਹ ਹੈ, ਹੁਣ ਟਿੱਬੇ ਕੁਛ ਉੱਡ ਗਏ ਨੇ, ਕਿਰਪਾ ਕਰਕੇ ਦੱਸੋ ਵੀ ਖੂਹ ਕਿੱਥੇ ਹੈ। ਦੋ ਤਰੀਕੇ ਹੁੰਦੇ ਸੀ ਉਹਨਾਂ ਕੋਲ, ਇੱਕ ਤਾਂ ਇਹ ਹੁੰਦਾ ਬੱਕਰੀਆਂ ਲਿਆ ਕੇ ਛੱਡ ਦਿੰਦੇ ਸੀ ਉੱਥੇ, ਬੱਕਰੀ ਨੂੰ ਇਹ ਸੋਝੀ ਹੈ ਜਿੱਥੇ ਕੋਈ ਟੋਆ ਹੋਵੇ, ਖੂਹ ਹੋਵੇ, ਉਹਦੇ ਵਿੱਚ ਦੀ ਨਹੀਂ ਲੰਘਦੀ ਕਦੇ ਵੀ, ਚਾਹੇ ਮਿੱਟੀ ਨਾ ਭਰਿਆ ਹੋਵੇ, ਉਹ ਬਲ ਪਾ ਕੇ ਲੰਘਦੀ। ਉਹ ਇਕੱਠੀਆਂ ਬੱਕਰੀਆਂ ਛੱਡ ਦਿੰਦੇ ਨੇ ਉਹਦੇ ਵਿੱਚ ਖਾਲੀ ਥਾਂ, ਗੁਲਾਈ 'ਚ ਹੋ ਜਾਂਦਾ, ਉਹ ਜਾਣ ਜਾਂਦੇ ਨੇ ਇੱਥੇ ਖੂਹ ਹੈ। ਦੂਜਾ ਉਹਨਾਂ ਨੂੰ ਕੋਈ ਸੋਝੀ ਵੀ ਐਸੀ ਹੈ, ਉਹ ਅਸਲੀ ਥਾਂ ਦੇਖ ਕੇ ਜਿਹੜੇ ਕੱਢ ਦਿੰਦੇ ਨੇ ਵੀ ਇੱਥੇ ਖੂਹ ਹੈ। ਮਹਾਰਾਜ ਕਹਿੰਦੇ ਐਵੇਂ ਜਿਵੇਂ ਜੋ ਸਮਰੱਥ ਗੁਰੂ ਹੈ ਉਹ ਅੰਦਰ ਜਿੱਥੇ ਪ੍ਰਭੂ ਵੱਸਦਾ ਹੈ, ਕਾਇਆ ਨਗਰ ਨਗਰਗੜ੍ਹ ਅੰਦਰ ਸਾਚਾ ਵਾਸਾ ਪੁਰਗਗ ਨੰਦਰ ਅਸਤਰ ਥਾਨ ਸਦਾ ਨਰਮੈਲ ਆਪੇ ਆਪ ਉਪਾਇ। ਉਹ ਉਸ ਥਾਂ ਤੋਂ ਪਰਮੇਸ਼ਰ ਨੂੰ ਲਵਾ ਦਿਆ ਕਰਦਾ ਵੀ ਇੱਥੇ ਹੈ ਪਰਮੇਸ਼ਰ ਤੇਰੇ ਅੰਦਰ। ਪੰਜ ਤੱਤ, ਪੱਚੀ ਪ੍ਰਕਿਰਤੀਆਂ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਪ੍ਰਾਣ, ਚਤੁਸ਼ਟਾ ਅੰਤਸ਼ਕਰਨ, ਇਹਨਾਂ ਤੋਂ ਨਿਆਰਾ ਜਿਹੜਾ ਹੈ ਇਹ ਸਰੀਰ ਦੇ ਅੰਦਰ ਸਾਖੀ ਆਤਮਾ ਜੋ ਸਦਾ ਹੀ ਸਤਚਿਤ ਆਨੰਦ ਰਹਿੰਦਾ ਅਤੇ ਬ੍ਰਹਮ ਰੂਪ ਹੈ। ਪੰਜਾਂ ਕੋਸ਼ਾਂ, ਪੰਜਾਂ ਕਲੇਸ਼ਾਂ, ਅਵਿਦਿਆ, ਅਵਨਿਵੇਸ਼, ਅਸਮਤਾ, ਰਾਗ, ਦੁਆਇਕ, ਪੰਜ ਬਿਰਤੀਆਂ, ਪ੍ਰਮਾਨ, ਵਪਰਜੇ, ਨਿੰਦਰਾ, ਸਿਮਰਤੀ, ਵਿਖੇਪ, ਵਿਕਲਪ, ਤਿੰਨ ਦੁੱਖ, ਅਧਿਆਤਮ, ਅਧਦੈਨਕ, ਅਧਿਭੂਤਕ, ਪੰਜ ਚਿੱਤ ਦੀਆਂ ਹਾਲਤਾਂ, ਮੂੜਤਾ, ਵਿਸ਼ੇਵਤਾ, ਲੀਨਤਾ, ਇਕਾਗਰਤਾ, ਨਿਰੁੱਧ, ਪੰਜ ਚੋਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਵਿਸ਼ੇ, ਸ਼ਬਦ, ਸਪਰਸ, ਰੂਪ, ਰਸ, ਗੰਧ, ਪੰਜ ਅਭਿਮਾਨ, ਰਾਜਮਾਲ, ਰੂਪ, ਜਾਤ, ਜੋਵਨ, ਪੰਜੇ ਠੱਗ, ਚਾਰ ਅਗਨੀਆਂ, ਹੰਸ, ਹੇਤ, ਕੋਪ, ਲੋਭ, ਚਾਰੇ ਨਦੀਆਂ, ਪੰਜ ਤੱਤ, ਪੰਜ ਵਿਸ਼ੇ, ਤਿੰਨ ਗੁਣ, ਇਹਨਾਂ ਸਾਰਿਆਂ ਤੋਂ ਨਿਆਰਾ ਕਰਕੇ ਇਹ ਸਰੀਰ ਦੇ ਵਿੱਚ ਸਾਖੀ ਚੇਤਨ ਦਾ ਦਰਸ਼ਨ ਗੁਰੂ ਕਰਾ ਦਿਆ ਕਰਦਾ। ਅਤੇ ਜਿਹੜਾ ਸਾਖੀ ਚੇਤਨ ਹੈ ਉਹ ਆਤਮਾ ਪਰਮਾਤਮਾ ਦੇ ਨਾਲ ਇੱਕ ਹੁੰਦੀ ਹੈ। ਆਤਮਾ ਪਰਾਤਮਾ ਏਕੋ ਕਰੇ ਅੰਤਰ ਕੀ ਦੁਬਧਾ ਅੰਤਰ ਮੈਂ। ਸੋ ਉਸ ਨਿਰੰਜਨ ਨਿਰਵਿਕਾਰ ਸਮਰੱਥ ਪੂਰਨ ਚੇਤਨ ਬ੍ਰਹਮ ਦਾ ਦਰਸ਼ਨ ਗੁਰੂ ਕਰਾਉਂਦਾ ਹੈ ਸ਼ਬਦ ਦੀ ਕਮਾਈ ਦੇ ਨਾਲ। ਵਿਵੇਕ, ਵਿਰਾਗ, ਖਟਸਾਉਂਤੀ, ਮਮੁਕਸ਼ਾ, ਸਰਵਣ, ਮੰਨਣ, ਨਿਧਿਆਸਣ, ਤਤ ਤੋਂ ਉਪਾਧੀ ਪ੍ਰਾਪਤੀ ਕਰਾ ਕੇ ਇਹ ਸਰੀਰ ਦੇ ਵਿੱਚੋਂ ਪਰਮੇਸ਼ਰ ਨੂੰ ਨਿਆਰਾ ਕਰਕੇ ਦਿਖਾ ਦਿੰਦਾ ਹੈ। ਸੋ ਉਹਨੂੰ ਕਹਿੰਦੇ ਨੇ ਭਾਗ ਹੋਆ ਗੁਰਸੰਤ ਮਿਲਾਇਆ ਪਰਬ ਨਾਸ਼ੀ ਕਰ ਮੈਂ ਪਾਏ। ਸੋ ਇਸ ਤਰ੍ਹਾਂ ਦੇ ਨਾਲ ਜੋ ਬੇਨਤੀਆਂ ਕੀਤੀਆਂ ਨੇ ਸੇਵਾ ਸਾਰੇ ਹੀ ਕਰਦੇ ਨੇ, ਪਰ ਸੇਵਾ ਸਫਲ ਹੋਇਆ ਕਰਦੀ ਹੈ ਤਾਂ ਜੇ ਨਿਸ਼ਕਾਮਤਾ ਦੇ ਨਾਲ ਸੇਵਾ ਕਰੇ ਫਿਰ ਸਫਲ ਹੁੰਦੀ ਹੈ, ਨਹੀਂ ਸੇਵਾ ਸਫਲ ਨਹੀਂ ਹੋਇਆ ਕਰਦੀ। ਸੋ ਗੁਰੂ ਮਹਾਰਾਜ ਦੇ ਜੋ ਆਪਾਂ ਵਚਨ ਕੀਤੇ ਨੇ ਸੇਵਾ ਬਾਰੇ ਕਰੇ ਨੇ, ਪਿਆਰ ਦੇ ਕਰੇ ਨੇ, ਇਹ ਸਾਡੇ ਵਾਸਤੇ ਵੀ ਲਾਈਟ ਹਾਊਸ ਨੇ, ਚਾਨਣ ਮਨਾਰਾ ਨੇ। ਅਸੀਂ ਵੀ ਇਹਨਾਂ ਨੂੰ ਅਪਣਾਈਏ ਅਤੇ ਆਪਣੇ ਜੀਵਨ ਨੂੰ ਸਫਲ ਕਰੀਏ। ਹੁਣ ਸਮਾਂ ਜਾਤ ਨਹੀਂ ਦਿੰਦਾ, ਬਾਕੀ ਇਹ ਜਿਹੜੇ ਮੈਂ ਬਚਨ ਬੋਲੇ ਨੇ ਪਿੱਛੋਂ ਆ ਕੇ ਇਹ ਟਰਮ ਨੇ ਰੂਹਾਨੀ ਟਰਮ। ਆਪਣਾ ਜਿਹੜਾ ਆਤਮ ਮਾਰਗ ਹੈ ਇਹਦੇ ਵਿੱਚ ਬੜੇ ਖੋਲ ਖੋਲ ਕੇ ਇਕੱਲੇ ਇਕੱਲੇ ਦਾ ਜ਼ਿਕਰ ਕੀਤਾ ਹੋਇਆ ਵੀ ਇਹ ਕਿਹੜੀ ਕਿਹੜੀ ਚੀਜ਼ ਕਿਵੇਂ ਕਿਵੇਂ ਵਾਪਰਦੀ ਹੈ, ਕਿਵੇਂ ਆ ਕੇ ਹਨੇਰਾ ਚਾਨਣਾ ਪੈਦਾ ਕਰਦੀ ਹੈ। ਸੋ ਉਹਨੂੰ ਵਿਸ਼ੇਸ਼ ਪੜ੍ਹਨ ਵਾਲੇ, ਸ਼ੌਕ ਵਾਲੇ ਬੰਦੇ ਉਹਦੇ 'ਚੋਂ ਪੜ੍ਹ ਕੇ ਆਪਣਾ ਗਿਆਨ ਹਾਸਲ ਕਰ ਸਕਦੇ ਨੇ। ਸੋ ਹੁਣ ਸਮਾਂ ਜਾਤ ਨਹੀਂ ਹੁੰਦਾ, ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ, ਹੈਂ ਅੱਛਾ ਹਾਂ ਗੁਰਸਤੋਤਰ ਚ ਬੋਲੋ ਭਾਈ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਚਨਾ ਪਵਿੱਤਰ ਕਰ ਲਓ।